ਕਹਿਣ ਲੱਗੇ ਤਮੋ ਗੁਣ ਇੰਜ ਹੈ ਜਿਵੇਂ ਹਾੜ ਦੇ ਮਹੀਨੇ ਪੰਜਾਬ ਦੀ ਹੋਵੇ ਧਰਤੀ ਤੇ ਪੁਰਾਤਨ ਸਮੇਂ ਦੇ ਮੁਤਾਬਕ ਬਿਜਲੀ ਦਾ ਵੀ ਜਦੋਂ ਕੋਈ ਪ੍ਰਬੰਧ ਨਹੀਂ ਸੀ ਉਸ ਸਮੇਂ ਮੁਤਾਬਕ ਹਾੜ ਦੇ ਮਹੀਨੇ ਦੀ ਅੱਤ ਦੀ ਗਰਮੀ ਵਿੱਚ ਨਾ ਅੰਦਰ ਚੈਨ ਨਾ ਬਾਹਰ ਚੈਨ, ਬਾਹਰ ਸੂਰਜ ਤਪਾਉਂਦਾ ਹੈ ਅੰਦਰ ਕਮਰੇ ਦਾ ਹੁਮਸ ਤਪਾਉਂਦਾ ਹੈ। ਉਸ ਸਮੇਂ ਉਹ ਬੰਦੇ ਦੀ ਹਾਲਤ ਜਿਵੇਂ ਹਾੜ ਦੇ ਮਹੀਨੇ ਵਿੱਚ ਨਾ ਉਸ ਨੂੰ ਅੰਦਰ ਸ਼ਾਂਤੀ ਮਿਲਦੀ ਨਾ ਬਾਹਰ ਸ਼ਾਂਤੀ, ਤੇ ਜਿਹੜਾ ਤਮੋ ਗੁਣੀ ਸੁਭਾਅ ਵਾਲਾ ਬੰਦਾ, ਗੁੱਸੇ ਵਿੱਚ ਰਹਿਣ ਵਾਲਾ ਬੰਦਾ, ਹਰ ਸਮੇਂ ਅੰਦਰ ਅਗਿਆਨਤਾ ਦੇ ਅੰਧੇਰੇ ਵਿੱਚ ਜੀਣ ਵਾਲਾ ਬੰਦਾ, ਉਹਨੂੰ ਕਿਤੇ ਵੀ ਚੈਨ ਨਹੀਂ, ਹਰ ਥਾਂ ਤੇ ਉਹ ਦੁਖੀ, ਆਪ ਦੁਖੀ ਤੇ ਦੂਸਰਿਆਂ ਨੂੰ ਦੁਖੀ ਕਰਨ ਵਾਲੀ ਉਸ ਦੀ ਆਦਤ। ਕਹਿਣ ਲੱਗੇ ਇਹ ਹੈ ਤਮੋ ਗੁਣ ਦਾ ਪਹਿਲਾ ਪਦ, ਤੇ ਦੂਸਰਾ ਪਦ ਹੈ ਰਜੋ ਗੁਣ। ਰਜੋ ਗੁਣ ਦੀ ਹਾਲਤ ਹੈ ਸਿਆਲ ਦਾ ਮਹੀਨਾ ਹੈ ਤੇ ਰਜਾਈ ਲੈ ਕੇ ਕੱਪੜੇ ਪਾ ਕੇ ਠੰਡ ਵਿੱਚ ਅੰਦਰ ਹੀ ਵੜੇ ਰਹੀਏ, ਬਾਹਰ ਨਿਕਲਾਂਗੇ ਤੇ ਠੰਡ ਲੱਗੇਗੀ, ਅੰਦਰ ਵੜ ਕੇ ਬੈਠਾਂਗੇ ਤੇ ਕੰਮ ਕੋਈ ਨਹੀਂ ਹੋਵੇਗਾ, ਠੰਡ ਵਿੱਚ ਅੰਦਰ ਹੀ ਵੜੇ। ਸਤਿਗੁਰੂ ਕਹਿਣ ਲੱਗੇ ਰਜੋ ਗੁਣ ਬਿਰਤੀ ਵਾਲੇ ਬੰਦੇ ਦੀ ਹਾਲਤ ਵੀ ਹੈ, ਉਹ ਹਰ ਵੇਲੇ ਮੈਂ ਵਿੱਚ ਹੀ ਵੜਿਆ ਰਹਿੰਦਾ, ਸੋਹਣਾ ਖਾ ਲਵਾਂ ਮੈਨੂੰ ਸਵਾਦ ਬੜਾ ਆਏ, ਸੋਹਣਾ ਪਹਿਨ ਲਵਾਂ ਮੈਂ ਚੰਗਾ ਬੜਾ ਲੱਗਾਂ, ਮੈਂ ਧਨ ਵਧੀਆ ਕਮਾ ਲਵਾਂ ਮੈਂ ਅਮੀਰ ਬੜਾ ਲੱਗਾਂ, ਮੈਂ ਸੰਸਾਰ ਵਿੱਚ ਆਪਣਾ ਆਪਾਂ ਬਹੁਤ ਵਧੀਆ ਸੰਸਾਰਕ ਰਜੋ ਗੁਣ ਬਣ ਕੇ ਜ਼ਿੰਦਗੀ ਬਤੀਤ ਕਰਾਂ, ਬਸ ਖਾਣ ਪੀਣ ਪਹਿਨਣ ਤੇ ਧਨ ਕਮਾਉਣ ਦੀ ਲਾਲਸਾ। ਸਤਿਗੁਰੂ ਕਹਿਣ ਲੱਗੇ ਇਹ ਰਜੋ ਗੁਣੀ ਮਨੁੱਖ ਦੀ ਬਿਰਤੀ ਹੈ, ਉਹ ਸਿਆਲ ਦੀ ਤਰ੍ਹਾਂ ਜਿਵੇਂ ਅੰਦਰ ਹੀ ਵੜਿਆ ਹੈ, ਰਜੋ ਗੁਣੀ ਮਨੁੱਖ ਹਰ ਵੇਲੇ ਆਪਣੀ ਮੈਂ ਵਿੱਚ ਹੀ ਬੈਠਾ ਹੈ। ਮੈਂ ਧਿਆਨ ਚ ਰੱਖਣਾ ਜ਼ਰਾ, ਇਹ ਮੈਂ ਇਤਨੀ ਲੱਗ ਗਈ ਨਾਲ, ਹਰ ਵੇਲੇ ਹੀ ਮੈਂ, ਖਾਂਦਿਆਂ ਵੀ ਮੈਂ, ਪਹਿਨਦਿਆਂ ਵੀ ਮੈਂ, ਕਮਾ ਲਿਆ ਤਦ ਵੀ ਮੈਂ, ਜੇ ਨੁਕਸਾਨ ਹੋ ਗਿਆ ਤਦ ਵੀ ਮੈਂ, ਹਰ ਵੇਲੇ ਉਸ ਦੀ ਬਿਰਤੀ ਮੈਂ ਵਿੱਚ ਹੀ ਚੱਕਰ ਕਰਦੀ ਰਹਿੰਦੀ। ਇੱਕ ਗਾਥਾ ਲਿਖੀ ਇੱਕ ਵਿਦਵਾਨ ਨੇ, ਇੱਕ ਸੇਠ ਬੜਾ ਹੀ ਦੁਖੀ ਗਿਆ ਪੰਡਿਤ ਕੋਲ, ਪੰਡਿਤ ਜੀ ਦੁਖੀ ਬੜਾ, ਤੇ ਪੰਡਿਤ ਜੀ ਕਹਿਣ ਲੱਗੇ ਸੇਠ ਸੁਬਹਾ ਉੱਠ ਕੇ ਠਾਕਰ ਦੀ ਪੂਜਾ ਕਰਦਾ ਜੀ? ਨਹੀਂ ਨਹੀਂ ਮੈਨੂੰ ਤੇ ਪਤਾ ਹੀ ਨਹੀਂ ਠਾਕਰ ਕੀ ਹੁੰਦਾ। ਕਹਿਣ ਲੱਗੇ ਫਿਰ ਦੁਖੀ ਹੀ ਰਹੇਗਾ ਨਾ, ਆ ਲੈ ਜਾ ਠਾਕਰ, ਸਾਨੂੰ ਤੇ ਠਾਕਰ ਐਸਾ ਦਿੱਤਾ ਹੈ ਨਾ ਵੀ ਹਮਰਾ ਠਾਕਰ ਸਦ ਬੋਲਣ ਤਾ ਸਰਬ ਜੀਆਂ ਕੋ ਪ੍ਰਭ ਦਾਨ ਦੇਤਾ, ਲੇਕਿਨ ਉਹਨਾਂ ਦੇ ਧਰਮ ਵਿੱਚ ਉਹਨਾਂ ਦੇ ਮੁਤਾਬਕ ਦੱਸਿਆ ਜਾਂਦਾ ਠਾਕਰ ਦੇ ਦਿੱਤਾ ਪੰਡਿਤ ਜੀ ਨੇ ਵੀ ਲੈ ਜਾ, ਤੇ ਸੁਬਹਾ ਉੱਠ ਕੇ ਇਸ ਨੂੰ ਲੱਡੂਆਂ ਦਾ ਭੋਗ ਲਗਾਈ ਤੇ ਫੇਰ ਕੰਮ ਤੇ ਜਾਈ, ਪਰ ਲੱਡੂਆਂ ਦਾ ਭੋਗ ਲਗਾ ਕੇ ਹੱਥ ਜੋੜ ਕੇ ਆਖੀ ਵੀ ਠਾਕਰ ਜੀ ਸਾਡੇ ਘਰ ਸੁੱਖ ਵਰਤਾਓ ਤੇ ਫਿਰ ਕੰਮ ਤੇ ਜਾਈ। ਕਹਿਣ ਲੱਗਾ ਚਲੋ ਠੀਕ ਹੈ, ਇਹ ਤੇ ਕੰਮ ਹੀ ਸੌਖਾ ਮਿਲ ਗਿਆ, ਕਿੰਨੇ ਲੱਡੂ ਅੱਗੇ ਰੱਖਾਂ? ਪੰਡਿਤ ਜੀ ਕਹਿਣ ਲੱਗੇ ਘੱਟੋ ਘੱਟ ਦੋ। ਕਹਿਣ ਲੱਗਾ ਚਲੋ ਠੀਕ ਹੈ। ਉਸਨੇ ਠਾਕਰ ਦੇ ਅੱਗੇ ਸੁਬਹਾ ਉੱਠ ਕੇ ਦੋ ਲੱਡੂ ਰੱਖੇ, ਆਖਿਆ ਠਾਕਰ ਜੀ ਭੋਗ ਲਗਾਓ ਤੇ ਘਰ ਮੈਂ ਸੁੱਖ ਵਰਤਾਓ। ਆਪ ਚਲਾ ਗਿਆ, ਲੱਡੂ ਬਾਅਦ ਵਿੱਚ ਆ ਕੇ ਦੇਖੇ ਤੇ ਕੋਈ ਨਾ, ਤੇ ਸੋਚੇ ਵੀ ਠਾਕਰ ਜੀ ਨੇ ਭੋਗ ਲਾ ਲਿਆ। ਦੂਸਰਾ ਦਿਨ ਹੋਇਆ, ਫਿਰ ਲੱਡੂ ਅੱਗੇ ਰੱਖੇ, ਫਿਰ ਸੋਚੇ ਵੀ ਠਾਕਰ ਜੀ ਨੇ ਭੋਗ ਲਗਾ ਲਿਆ ਹੁਣ। ਤੀਸਰਾ ਦਿਨ ਹੋਇਆ, ਫਿਰ ਲੱਡੂ ਅੱਗੇ ਰੱਖੇ, ਅਚਾਨਕ ਭੋਗ ਲਗਾ ਕੇ ਬਾਹਰ ਨਿਕਲਿਆ ਹੀ ਸੀ ਕਿ ਚੇਤਾ ਆ ਗਿਆ ਕਿ ਚੀਜ਼ ਇੱਕ ਭੁੱਟ ਗਈ ਹੈ। ਅੰਦਰ ਆਇਆ ਜਾਂ ਦੇਖੇ ਤੇ ਠਾਕਰ ਦੇ ਅੱਗੋਂ ਤੇ ਲੱਡੂ ਚੂਹਾ ਖਾਈ ਜਾ ਰਿਹਾ, ਚੂਹਾ। ਸੋਚਣ ਲੱਗ ਪਿਆ ਯਾਰ ਠਾਕਰ ਨਾਲੋਂ ਤੇ ਫਿਰ ਚੂਹਾ ਤਾਕਤਵਰ ਹੋਇਆ ਨਾ, ਜਿਹੜਾ ਠਾਕਰ ਦੇ ਅੱਗੋਂ ਹੀ ਆ ਕੇ ਲੱਡੂ ਖਾ ਜਾਂਦਾ। ਇਹ ਲੱਡੂ ਠਾਕਰ ਨੂੰ ਦੇਵਾਂ ਤੇ ਠਾਕਰ ਕੋਲੋਂ ਚੂਹਾ ਖਾਵੇ, ਇਹ ਤੇ ਕੋਈ ਗੱਲ ਚੰਗੀ ਨਾ ਹੋਈ। ਲੱਗਦਾ ਪੰਡਿਤ ਜੀ ਨੂੰ ਪੂਰਾ ਪਤਾ ਨਹੀਂ ਹੋਣਾ ਵੀ ਠਾਕਰ ਨਾਲੋਂ ਵੀ ਕੋਈ ਤਾਕਤਵਰ ਹੈ। ਕਹਿਣ ਲੱਗਾ ਕੱਲ ਤੋਂ ਸਿੱਧਾ ਚੂਹੇ ਦੀ ਖੁੱਡ ਕੋਲ ਲੱਡੂ ਰੱਖਾਂਗਾ, ਚੂਹਾ ਖਾਏਗਾ ਲੱਡੂ, ਭੋਗ ਲੱਗੇਗਾ, ਘਰ ਵਿੱਚ ਸੁੱਖ ਵਰਤੇਗੀ। ਅਗਲੇ ਦਿਨ ਤੋਂ ਉਹੀ ਦੋ ਲੱਡੂ ਲਏ, ਠਾਕਰ ਦੀ ਥਾਂ ਤੇ ਚੂਹੇ ਅੱਗੇ ਰੱਖੇ ਤੇ ਆਖੇ ਹੇ ਮੂਸ਼ਕ ਜੀ ਮਹਾਰਾਜ ਭੋਗ ਲਗਾਓ, ਹਮਾਰੇ ਘਰ ਮੇ ਸੁੱਖ ਵਰਤਾਓ। ਹੁਣ ਚੂਹਾ ਸੁੱਖ ਵਰਤਾਏਗਾ ਕਿ ਪਲੇਗ ਫਲਾਏਗਾ ਘਰ ਵਿੱਚ? ਖੈਰ ਚੂਹੇ ਨੂੰ ਕੁਛ ਦਿਨ ਲੱਡੂ ਖਵਾਉਂਦਾ ਰਿਹਾ। ਇੱਕ ਦਿਨ ਕੀ ਦੇਖਿਆ ਕਿ ਚੂਹਾ ਲੱਡੂ ਖਾਣ ਆਇਆ ਸੀ, ਆਈ ਬਿੱਲੀ ਕੀਤੀ ਮਿਆਉ ਤੇ ਚੂਹਾ ਡਰਦਾ ਵੜ ਗਿਆ ਖੁੱਡ ਵਿੱਚ ਤੇ ਕਹਿਣ ਲੱਗਾ ਲੈ ਚੂਹੇ ਨਾਲੋਂ ਤਾਕਤਵਰ ਤੇ ਬਿੱਲੀ। ਪੰਡਿਤ ਜੀ ਨੂੰ ਕੀ ਪਤਾ ਵੀ ਕੌਣ ਵੱਡਾ ਸਭ ਤੋਂ, ਜਿਸ ਤੋਂ ਡਰਦਾ ਚੂਹਾ ਵੀ ਦੌੜ ਜਾ, ਤਾਕਤਵਰ ਤੇ ਹੋਇਆ ਨਾ। ਤੇ ਕਹਿਣ ਲੱਗਾ ਹੁਣ ਕੱਲ ਤੋਂ ਨਾ ਬਿੱਲੀ ਨੂੰ ਭੋਗ ਲਗਾਇਆ ਕਰਾਂਗਾ। ਹੁਣ ਬਿੱਲੀ ਨੂੰ ਭੋਗ ਲਗਾਉਣਾ ਸ਼ੁਰੂ ਕਰਤਾ, ਆਖੇ ਵੀ ਹੇ ਬਲਈਆ ਲੱਡੂ ਖਵਈਆ ਤੇ ਘਰ ਮੈਂ ਸੁੱਖ ਵਰਤਈਆ। ਬਿੱਲੀ ਘਰ ਵਿੱਚ ਕੀ ਸੁੱਖ ਵਰਤਾਏਗੀ ਜਰਾ ਦੱਸੋ? ਚੂਹੇ ਤੇ ਮੁਕਾ ਸਕਦੀ ਹੈ, ਸੁੱਖ ਉਸਨੇ ਵਿਚਾਰੀ ਨੇ ਕੀ ਵਰਤਾਉਣਾ? ਕਈ ਵਾਰੀ ਸੁੱਖ ਦੀ ਲਾਲਸਾ ਲੈ ਕੇ ਅਸੀਂ ਪਤਾ ਨੂੰ ਕਿੱਥੇ ਕਿੱਥੇ ਭਟਕ ਜਾਂਦੇ ਹਾਂ। ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗ ਜਾਣਾ, ਜੰਤਰਾਂ ਮੰਤਰਾਂ ਦੇ ਚੱਕਰ ਵਿੱਚ ਪੈ ਜਾਣਾ, ਜਲ ਤਾਰੇ ਤੇ ਤਵੀਤਾਂ ਦੇ ਚੱਕਰ ਵਿੱਚ ਪੈ ਜਾਣਾ ਵੀ ਦੁੱਖ ਕੱਟੇ ਜਾਣ ਤੇ ਸੁੱਖ ਆ ਜਾਣ। ਸਤਿਗੁਰੂ ਕਹਿੰਦੇ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦਾ ਪੁਜਾਰੀ ਬਣ, ਜਿਸ ਦੇ ਘਰ ਵਿੱਚ ਸਾਰੇ ਸੁੱਖ ਭਰੇ ਹੋਏ ਨੇ। ਸੁੱਖ ਸਤਿਗੁਰੂ ਦੀ ਸ਼ਰਨ ਵਿੱਚ ਆ, ਸਾਰੇ ਸੁੱਖ ਝੋਲੀ ਵਿੱਚ ਪਵਾ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕਿ ਸ਼ਰਨੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਿਆ ਹਰ ਗਾਈਐ। ਖੈਰ ਠਾਕਰ ਜੀ ਨੇ ਸੇਠ ਜੀ ਨੇ ਬਿੱਲੀ ਨੂੰ ਭੋਗ ਲਗਾਉਣਾ ਸ਼ੁਰੂ ਕੀਤਾ, ਬਿੱਲੀ ਦੁੱਧ ਵੀ ਪੀਵੇ, ਮਲਾਈ ਵੀ ਖਾਏ, ਲੱਡੂ ਵੀ ਖਾਏ, ਐਨ ਮੋਟੀ ਤਾਜ਼ੀ ਬਿੱਲੀ ਚੰਗੀ ਹੋ ਗਈ। ਕੁਛ ਕੁ ਦਿਨ ਗੁਜ਼ਰੇ ਕਿ ਇੱਕ ਦਿਨ ਬਿੱਲੀ ਨੂੰ ਸਮੇਂ ਸਿਰ ਨਾ ਦੁੱਧ ਮਿਲਿਆ, ਨਾ ਮਲਾਈ ਖਵਾਈ, ਨਾ ਲੱਡੂ ਖਵਾਏ, ਤੇ ਬਿੱਲੀ ਹੁਣ ਕਰੇ ਮਿਆਉਂ, ਨਾ ਸਮੇਂ ਸਿਰ ਮਿਲੇ ਤੇ ਇੰਜੀ ਕਰਦੀ ਕਰੇ ਮਿਆਉਂ, ਇੱਧਰੋਂ ਆਏ ਕਰੇ ਮਿਆਉਂ। ਇਹ ਆਪਸ ਵਿੱਚ ਗੱਲਾਂ ਪਏ ਕਰਦੇ ਸਨ ਪਤੀ ਪਤਨੀ, ਤੇ ਉਹ ਕਰੇ ਮਿਆਉਂ ਮਿਆਉਂ, ਇੱਧਰੋਂ ਆਏ ਖਹਿ ਕੇ ਸੱਜੇ ਪਾਸੇ, ਸੱਜੋ ਆਏ ਖਹਿ ਕੇ ਖੱਬੇ ਪਾਸੇ ਜਾ, ਤੇ ਘਰਵਾਲੀ ਨੂੰ ਚੜਿਆ ਗੁੱਸਾ ਵੀ ਸੀ, ਕਰਦੇ ਪਏ ਗੱਲਬਾਤ, ਤੇ ਵਿੱਚ ਆਪਣੀ ਮਿਆਉਂ ਨੂੰ ਲਾਈ ਬੈਠੀ, ਫੜੀ ਸੋਟੀ ਮਾਰੀ ਬਿੱਲੀ ਦੇ, ਡਰ ਦੀ ਉਹ ਦੌੜ ਗਈ। ਤੇ ਫਿਰ ਸੋਚੇ ਬਿੱਲੀ ਨਾਲੋਂ ਤੇ ਮੇਰੇ ਘਰ ਵਾਲੀ ਤਾਕਤ ਆ, ਜਿਸ ਤੋਂ ਡਰਦੀ ਬਿੱਲੀ ਵੀ ਦੌੜ ਗਈ। ਕੱਲ ਤੋਂ ਬਾਅਦ ਮੈਂ ਘਰ ਵਾਲੀ ਨੂੰ ਭੋਗ ਲਗਾਇਆ ਕਰਾਂਗਾ, ਰੋਜ਼ ਉਸਨੂੰ ਆਖੇ ਵੀ ਸ਼ਾਂਤੀ ਤੈਨੂੰ ਭੋਗ ਲੱਗੀ, ਘਰ ਵਿੱਚ ਸੁੱਖ ਵਰਤਾ, ਧਿਆਨ ਚ ਰੱਖਿਓ। ਰੋਜ਼ ਘਰ ਵਾਲੀ ਦੇ ਅੱਗੇ ਹੱਥ ਜੋੜੇ। ਕੁਛ ਦਿਨ ਗੁਜ਼ਰੇ, ਗਾਥਾ ਦਾ ਐਂਡ ਦੇਖਣਾ ਜਿਹੜਾ ਕਿੱਥੇ ਮੁੱਕਦਾ, ਕੁਛ ਦਿਨ ਗੁਜ਼ਰੇ ਤੇ ਘਰ ਵਾਲੀ ਗੱਲ ਹੀ ਨਾ ਸੁਣੇ, ਕਹਿੰਦਾ ਚਾਹ ਬਣਾ, ਬਣਾ ਲਓ ਆਪੇ ਮੈਂ ਥੋੜੀ ਬਣ। ਫਿਰ ਆਖਿਆ ਚਾਹ ਬਣਾ, ਬਣਾ ਲਓ ਆਪੇ ਮੈਂ ਥੋੜੀ ਬਣ। ਸ਼ੇਰ ਨੂੰ ਚੜਿਆ ਗੁੱਸਾ ਤੇ ਮਾਰੀ ਗੁੱਸੇ ਵਿੱਚ ਇੱਕ ਚਪੇੜ, ਬਣਦੀ ਕਿ ਨਹੀਂ ਚਾਹ ਤੈਥੋਂ? ਅੱਛਾ ਜੀ ਹੁਣੇ ਬਣਾ ਦਿੰਦੀ ਹਾਂ, ਹੁਣੇ ਬਣਾ ਦਿੰਦੀ ਹਾਂ। ਤੇ ਸੋਚਦਾ ਮੈਂ ਘਰ ਵਾਲੀ ਨਾਲ ਉਹਦੇ ਤਾਕਤ ਵਾਲਾ ਬਣਾਇਆ, ਕੱਲ ਤੂੰ ਆਪਣੇ ਆਪ ਨੂੰ ਭੋਗ ਲਗਾਉਣਾ, ਧਿਆਨ ਚ ਰੱਖਿਓ। ਚੱਲਿਆ ਕਿੱਥੋਂ ਹੈ? ਅਖੀਰ ਖਲੋਤਾ ਆਪਣੀ ਮੈਂ ਤੇ ਆ। ਜ਼ਿੰਦਗੀ ਮਨੁੱਖ ਦੀ ਮੈਂ ਦੇ ਚੱਕਰ ਵਿੱਚ ਹੀ ਰਹਿ ਜਾਂਦੀ ਹੈ। ਧਨ ਕਮਾਵਾਂ ਸਾਜੋ ਸਮਾਨ ਬਣਾਵਾਂ, ਧੰਨ ਗੁਰੂ ਹਰਿ ਸਾਹਿਬ ਪਾਤਸ਼ਾਹ ਕਹਿਣ ਲੱਗੇ, ਰਜੋ ਗੁਣੀ ਬਿਰਤੀ ਦੇ ਬੰਦੇ ਦਾ ਕੰਮ ਹੈ ਸੰਸਾਰ ਦੀ ਐਸ਼ੋ ਇਸ਼ਰਤ ਵਿੱਚ ਰਹਿਣਾ, ਸੋਹਣਾ ਖਾ ਪੀ ਕੇ ਆਪਣੀ ਮੈਂ ਵਿੱਚ ਹੀ ਬੜੇ ਰਹਿਣਾ। ਜਿਵੇਂ ਸਰਦੀ ਵਿੱਚ ਉਹ ਸਿਆਲ ਵਾਲਾ ਅੰਦਰ ਹੀ ਬੜਿਆ ਰਹਿੰਦਾ ਹੈ। ਹਜ਼ੂਰ ਕਹਿਣ ਲੱਗੇ, ਸਤੋ ਗੁਣ ਬਿਰਤੀ ਵਾਲੇ ਮਨੁੱਖ ਦੀ ਹਾਲਤ ਹੈ ਜਿਵੇਂ ਸਾਵਣ ਦੇ ਮਹੀਨੇ ਵਿੱਚ ਚਾਰ ਚੇਰੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਹੈ, ਤਿਵੇਂ ਸਤੋ ਗੁਣੀ ਬਿਰਤੀ ਵਾਲਾ ਮਨੁੱਖ ਵੀ ਕੰਮ ਸਾਰੇ ਚੰਗੇ ਕਰਦਾ, ਬੁਰਾ ਕੰਮ ਕੋਈ ਨਹੀਂ ਕਰਦਾ। ਉਹ ਧਰਮ ਵੀ ਕਮਾਉਂਦਾ, ਸੇਵਾ ਵੀ ਕਰਦਾ, ਪਰ ਸਾਰੇ ਧਰਮ ਦੇ ਕੰਮ ਕਮਾ ਕੇ ਆਪਣੀ ਸ਼ੋਭਾ ਖੱਟਣੀ ਚਾਹੁੰਦਾ ਕਿ ਲੋਕ ਮੈਨੂੰ ਦੇਖਣ ਤੇ ਆਖਣ ਕਿ ਬੰਦਾ ਬੜਾ ਧਰਮੀ ਹੈ। ਇਹ ਸਤੋ ਗੁਣ ਬਿਰਤੀ ਵਾਲਾ ਵੀ ਮਾਇਆ ਵਿੱਚ ਹੀ ਜਕੜਿਆ ਪਿਆ ਹੈ। ਹਜ਼ੂਰ ਕਹਿਣ ਲੱਗੇ, ਧੰਨ ਗੁਰੂ ਹਰਿ ਸਾਹਿਬ ਪਾਤਸ਼ਾਹ, ਜਿਹੜਾ ਚੌਥੇ ਪਦ ਵਿੱਚ ਰਹਿੰਦਾ ਹੈ, ਤੁਰਿਆ ਪਦ ਵਿੱਚ ਰਹਿੰਦਾ ਹੈ, ਉਸ ਕੋਲ ਨਾ ਤੇ ਤਮੋ ਗੁਣ ਬਿਰਤੀ ਵਾਲਾ ਵਾਤਾਵਰਨ ਹੈ ਕਿ ਕਿਸੇ ਨੂੰ ਦੁੱਖ ਦੇਣਾ, ਸਾੜੇ ਵਿੱਚ ਰਹਿਣਾ, ਨਾ ਉਸ ਦੇ ਪਾਸ ਸਿਰਫ ਦੁਨੀਆਂ ਦੇ ਖਾਣ ਪੀਣ ਤੇ ਸਾਜੋ ਸਮਾਨ ਦੇ ਵਿੱਚ ਹੀ ਜ਼ਿੰਦਗੀ ਗਰਵ ਕਰਕੇ ਮੈਂ ਵਿੱਚ ਹੀ ਰਹਿਣ ਵਾਲੀ ਗੱਲ ਹੈ, ਨਾ ਉਸ ਦੇ ਅੰਦਰ ਧਰਮ ਕਰਮ ਕਰਕੇ ਆਪਣੀ ਸ਼ੋਭਾ ਖੱਟਣ ਦੀ ਹੀ ਬਾਤ ਹੈ। ਕਹਿਣ ਲੱਗੇ, ਉਹ ਵਾਹਿਗੁਰੂ ਸ਼ਬਦ ਜਪਦਾ ਹੈ ਤੇ ਆਪਣੀ ਸੁਰਤ ਨੂੰ ਦੁਨੀਆਂ ਦੀ ਪੱਧਰ ਤੋਂ ਉੱਪਰ ਉਠਾ ਕੇ ਵਾਹਿਗੁਰੂ ਜੀ ਵਿੱਚ ਰੱਖਦਾ ਹੈ। ਕਹਿਣ ਲੱਗੇ, ਇਹੀ ਦੁਨੀਆਂ ਪਦ ਹੈ, ਇਹ ਚੌਥਾ ਪਦ ਹੈ। ਐਸੇ ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਜੈਸਿਆਂ ਨੇ ਸੰਸਾਰ ਵਿੱਚ ਬੜੀ ਸੇਧ ਦਿੱਤੀ ਸੀ। ਜਦੋਂ ਕਿ ਕਿਸੇ ਇੱਕ ਸਿੱਖ ਨੇ ਸਵਾਲ ਕੀਤਾ ਸੀ, ਮਹਾਰਾਜ ਮੈਂ ਪਹਿਲਾਂ ਬੜਾ ਗਰੀਬ ਸਾਂ, ਉਸ ਤੋਂ ਬਾਅਦ ਮੈਂ ਬੜਾ ਅਮੀਰ ਹੋ ਗਿਆ ਤੇ ਹੁਣ ਫਿਰ ਗਰੀਬ ਹੋ ਗਿਆ। ਸਤਿਗੁਰੂ ਕਹਿਣ ਲੱਗੇ, ਇਹ ਤੇਰੇ ਕਰਮਾਂ ਦਾ ਚੱਕਰ ਹੈ। ਗਰੀਬੀ ਸੀ ਕਰਮਾਂ ਵਿੱਚ, ਗਰੀਬ ਸੈ, ਅਮੀਰੀ ਆ ਗਈ ਕਰਮਾਂ ਵਿੱਚ, ਅਮੀਰ ਹੋ ਗਿਆ, ਫਿਰ ਕਰਮ ਮੁੱਕ ਗਏ ਤੇ ਫਿਰ ਗਰੀਬ ਹੋ ਗਿਆ। महाराज मैं जदों तो गरीब सां तो लैके अज तक मैं कोई कर्म विच बदलाव नहीं किया, अमीरी कितों आ गई, कोई मैं विशेष कर्म नहीं किया। धन गुरु हर राय साहिब पातशाह जी ने उत्थे दिव्य दृष्टि नाल एक गल पढ़ के उस सिख नूं समझाई, कहन लगे जदों तू बड़ा गरीब सै हुण ध्यान च रखियो किवें गरीबी तो अमीरी पल्ले विच पै सकदी है। जदों तू बड़ा गरीब सै तेरा घर एक झोंपड़ी सी, तू मेहनत मजदूरी करके पैसे कमा के लैके आउंदा सै ते उस दे विचों थोड़ी कणक खरीददा सै ते कणक लिया के अपनी झोंपड़ी विच एक पासे ढेरी लगा देंदा सै, तेरी झोंपड़ी विच एक चिड़ा ते चिड़ी रहिंदे सी जिहड़े पूर्व जन्म दे है ते सिख सन, ते ऐसी भारी गलती करके उन्हां नूं एक जन्म चिड़े ते चिड़ी दा मिलिया सी पर अंदरली चेतना भी उही सी, इस करके उन्हां सोचिया तेरे घर विच रहिंदे हां आलना बना के रहिंदे हां ते भलिया दा काम हुंदा है, उन्होंने जिस घर विच भी रहना है कोई ना कोई उन्हां दा भी भला करन दा ही कर्म उठावना है। कहन लगे उन्हां दे मन विच आया कि तेरे घर दा भला करिए, उन्होंने तेरे घर विचों एक एक दाना चुंज विच चुकना ते जिथे गुरु के लंगर दे दाने पैसे उथे जाके सुट दे, और रोज एक एक दाना तेरे घरों आंदा रहा, गुरु के लंगर विच पैंदा गया, जिवे जिवे ओ दानिया दा पुन फल बनता गया तिवे तिवे तेरे घर विच अमीरी आनी शुरू हो गई, तेरा चंगा कामकार बन गया, जिवे जिवे चंगे पैसे तेरे को आए तू झोंपड़ी टास हो गई, वधिया तू पक्का मकान बना लिया, जालियां लगा दित्तियां, चिड़े चिड़ी ते आलने अंदरों खत्म हो गए, तू अपने घर विच बड़े ठाठ बाठ नाल रहण लग पिया, तू ते चंगा कर्म करन दा आदी ही नहीं सै, वह जिन्ने क दाने लंगर विच पए सन उतने बदले विच अमीरी मिल गई, जदों तेरा वो खाता मुक गया उस तो बाद तू फिर गरीब हो गया। धन गुरु हर राय साहिब पातशाह कहन लगे एक गुरु के सिख वास्ते जितनी भी सेवा करके धर्म खाता कोई खोल लैंदा है उतनी दुनिया विच भी अमीरी उसके पले पै जाती है। धन गुरु हर राय साहिब पातशाह जी ने गुरु ग्रंथ साहिब जी के अदब वास्ते एक दिन ऐसा प्रैक्टिकल कर दिखाया सी कि एकदम अचानक उठे गोडे ते चोट आ गई ते सिख कहन लगे महाराज इतनी काली क्यों कीती जे गोडे ते चोट आ गई है। सतगुरु कहन लगे मेरा गुरु आ रहा है। सिखा देखिया महाराज गुरु हरगोबिंद साहिब पातशाह ते बड़ी देर का जामा बदल चुके ने, वह कित्थे ने, किहड़ा गुरु आ रहा है। सतगुरां ने इशारा किया जां सिखां ने गौर नाल देखिया ते बाहरों संगतां शब्द पढ़दियां आ रहियां सी, कहन लगे जिथे गुरु का कोई शब्द पढ़िया जाए ये शब्द ही ते गुरु है, मेरा गुरु आ रहा सी, मैं अदब सत्कार वास्ते जल्दी उठिया तां गोडे ते चोट आ गई। कहन लगे जो सिख गुरबाणी पै करे बिन प्रयास पै सागर तरे, जिन पै अदब ना बाणी धारा सो जानो नी सिख हमारा। गुरु हर राय साहिब पातशाह दे बोल इतिहासकार दी कलम तो, जेड़े सिख ने गुरु के शब्द का अदब सत्कार करना मन विचों मिटा दिता है, कहन लगे ओ साडा सिख ही नहीं, ओ साडा सिख है जेड़े सिख कोल गुरु ग्रंथ साहिब जी दे शब्द का अदब ते सत्कार है। धन गुरु हर राय साहिब जी नूं पुछिया महाराज कहिंदे ने मन जाग पैंदा है, मन जागे दी निशानी की है, किवें पता चले कि मन जागते, ते गुरु हर राय साहिब पातशाह कहन लगे मन जागे की यह निशानी प्रिया लागै और सतगुर बाणी, यह मन जागे दी निशानी है जदों गुरु ग्रंथ साहिब जी की बाणी चंगी लगन लग जाए, समझ लैना मन जागया होया है, जदों गुरु ग्रंथ साहिब के शब्द वो प्यारे लगन लग जाए समझ लैना हुण मन जाग पिया है। धन गुरु हर राय साहिब पातशाह बख्शिशां वंडदे अनेक भंडारे वंडदे, जिहड़ा सिख चरण शरण विच आ जांदा नदरी नदर निहाल कर दिंदे। एक माता जिहड़ी रोज गुरु ग्रंथ साहिब जी दे शब्दां नाल प्यार करन वाली, धन गुरु हर राय साहिब पातशाह जी दी शरण विच आउण वाली, बड़े रस विच भर गई, एक दिन मन विच ख्याल कीता कि सतगुरां नूं मैं घर सद के ते लंगर छकावां, फिर सोचिया गरीबनी हां सतगुरां नाल ते संगतां ही बड़ियां हुंदियां ने, इन्नियां संगतां नूं मैं घर इकल्ली कित्थों लंगर तैयार करके छकावांगी, धन दी भी समर्थ नहीं ते तन दी भी समर्थ नहीं। फिर सोचिया अपनी बुद्धि नाल मैं घरों सतगुरां वास्ते लंगर बना के लै जांदी हां ते अकलियां सतगुरां नूं ही आखांगी कि छक लो लंगर इसने तैयार किया बड़े सोहने साफ सुथरे कपड़े विच लंगर बन्निया बन के लंगर लै आई जां सतगुरां दे दरबार विच पुजी भरियां संगतां दी गहमा गहमी विच भरे दरबार विच हिम्मत ना पाए कि मैं अकलिया सतगुरां नूं आखां भी तुसीं लंगर छक इत्थे ते मर्यादा है कि सारियां संगतां लंगर छकदियां ने अकलिया सतगुरां नूं किवें आखां कि लंगर छक लो सोचदी कितें अकले बैठे मिल जाते ਕਿਤੇ ਇਕੱਲੇ ਤੁਰੇ ਜਾਂਦੇ ਮਿਲ ਜਾਂਦੇ ਤੇ ਮੈਂ ਕਹਿ ਦਿੰਦੀ ਵੀ ਲੰਗਰ ਛਕ ਲਓ ਇਹ ਸੋਚਾਂ ਸੋਚਦੀ ਸੋਚਦੀ ਵਿਚਾਰੀ ਮਾਈ ਲੰਗਰ ਲੈ ਕੇ ਵਾਪਸ ਆ ਗਈ ਹੈ ਧੰਨ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਸਿੱਖਾਂ ਨੂੰ ਕਹਿਣ ਲੱਗੇ ਜਲਦੀ ਕਰੋ ਘੋੜਾ ਤਿਆਰ ਕਰੋ ਜਾਣਾ ਹੈ ਕਿਤੇ ਸਿੱਖ ਕਹਿਣ ਲੱਗੇ ਮਹਾਰਾਜ ਕੋਈ ਪਹਿਲਾਂ ਪ੍ਰੋਗਰਾਮ ਤੇ ਨਹੀਂ ਉਲੀਕਿਆ ਸਤਿਗੁਰੂ ਕਹਿਣ ਲੱਗੇ ਨਹੀਂ ਅਚਾਨਕ ਹੀ ਬਣ ਗਿਆ ਘੋੜਾ ਤਿਆਰ ਕੀਤਾ ਗਿਆ ਬਾਕੀ ਸਿੱਖ ਦੂਸਰਿਆਂ ਘੋੜਿਆਂ ਤੇ ਸਵਾਰ ਹੋ ਗਏ ਕਿਉਂਕਿ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਦੇ ਪਾਸ 2200 ਘੋੜੇ ਤੇ 2200 ਘੋੜ ਸਵਾਰ ਗੁਰੂ ਕੇ ਸਿੱਖ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਸਨ ਜਾਂ ਸਤਿਗੁਰੂ ਘੋੜੇ ਤੇ ਸਵਾਰ ਹੋ ਗਏ ਕੁਛ ਸਿੱਖ ਹੋਰ ਆਪਣਿਆਂ ਘੋੜਿਆਂ ਤੇ ਚੜ ਪਏ ਸਤਿਗੁਰੂ ਘੋੜੇ ਨੂੰ ਬੜੀ ਤੇਜ਼ੀ ਨਾਲ ਦੌੜਾ ਕੇ ਜਿੱਥੇ ਮਾਈ ਜਾ ਰਹੀ ਸੀ ਘੋੜਾ ਰੁਕ ਲਿਆ ਕਹਿਣ ਲੱਗੇ ਮਾਈ ਤੇਰੇ ਕੋਲ ਪ੍ਰਸ਼ਾਦਾ ਹੈ ਭੁੱਖ ਲੱਗੀ ਏ ਤੇ ਮਾਈ ਦੀਆਂ ਅੱਖਾਂ ਚੋਂ ਪਿਆਰ ਦੇ ਆਂਸੂ ਭਰ ਆਏ ਪਿਆਰ ਦੇ ਰਸ ਵਿੱਚ ਭਿੱਜੀ ਹੋਈ ਕੰਬਦੇ ਕੰਬਦੇ ਹੱਥਾਂ ਦੇ ਨਾਲ ਵੀ ਸਤਿਗੁਰੂ ਐਡੀ ਬਖਸ਼ਿਸ਼ ਤੇ ਮਾਲਕ ਐਡੀ ਰਹਿਮਤ ਕਰਨ ਵਾਲੇ ਉਹ ਕੰਬਦੇ ਕੰਬਦੇ ਹੱਥਾਂ ਨਾਲ ਪ੍ਰਸ਼ਾਦਾ ਖੋਲਿਆ ਮਹਾਰਾਜ ਆ ਹੈ ਛਕ ਲਓ ਮੇਰੀ ਨਿਮਾਣੀ ਦੀ ਸੇਵਾ ਕਬੂਲ ਹੋ ਗਈ ਸਤਿਗੁਰਾਂ ਦੇ ਚਰਨਾਂ ਤੇ ਘੋੜੇ ਤੇ ਚੜਿਆ ਚੜਾਇਆ ਹੀ ਆਪਣਾ ਸੀਸ ਚਰਨਾਂ ਤੇ ਰੱਖ ਦਿੱਤਾ ਤੇ ਚਰਨਾਂ ਤੇ ਸੀਸ ਰੱਖ ਕੇ ਪ੍ਰੇਮ ਵਿੱਚ ਭਰ ਗਈ ਤੇ ਮੁੱਖੋਂ ਆਖੀ ਜਾਏ ਤੁਸੀਂ ਪਾਪੀ ਅਸੀਂ ਬਖਸ਼ਣਹਾਰ ਸਤਿਗੁਰੂ ਕੀ ਕਹਿੰਦੀ ਹੈ ਤੁਸੀਂ ਪਾਪੀ ਅਸੀਂ ਬਖਸ਼ਣਹਾਰ ਤੁਸੀਂ ਪਾਪੀ ਅਸੀਂ ਬਖਸ਼ਣਹਾਰ ਸਤਿਗੁਰੂ ਪ੍ਰਸ਼ਾਦਾ ਛਕੀ ਜਾਂਦੇ ਨਾਲੇ ਮੁੱਖੋਂ ਮੁਸਕਰਾ ਲਏ ਤੇ ਮਾਈ ਚਰਨਾਂ ਤੇ ਸੀਸ ਰੱਖ ਕੇ ਆਖੀ ਜਾ ਰਹੀ ਤੁਸੀਂ ਪਾਪੀ ਅਸੀਂ ਬਖਸ਼ਣਹਾਰ ਤੁਸੀਂ ਪਾਪੀ ਅਸੀਂ ਬਖਸ਼ਣਹਾਰ ਸਿੱਖ ਨੇ ਪਿੱਛੋਂ ਬਾਂਹ ਫੜ ਲਈ ਮਾਈ ਉਹ ਮਾਈ ਸਤਿਗੁਰਾਂ ਨੂੰ ਕੀ ਆਖੀ ਜਾ ਰਹੀ ਹੈ ਹੋਸ਼ ਕਰ ਹੋਸ਼ ਤੇ ਸਤਿਗੁਰੂ ਕਹਿਣ ਲੱਗੇ ਜਾ ਸਿੱਖਾ ਕੰਮ ਨਹੀਂ ਖਰਾਬ ਕਰਕੇ ਰੱਖ ਦਿੱਤਾ ਜੀ ਮਾਈ ਉਸ ਅਵਸਥਾ ਵਿੱਚ ਪੁੱਜ ਗਈ ਜਿੱਥੇ ਆਪਣੀ ਸੁੱਧ ਬੁੱਧ ਪ੍ਰੇਮ ਰਸ ਵਿੱਚ ਹੀ ਪੁੱਟ ਗਈ ਸੀ ਬਸ ਜਦੋਂ ਸਿੱਖ ਇਹੋ ਜਿਹੀ ਅਵਸਥਾ ਦਾ ਮਾਲਕ ਬਣ ਜਾਏ ਧੰਨ ਗੁਰੂ ਹਰਿਰਾਏ ਸਾਹਿਬ ਸਤਿਗੁਰੂ ਬਖਸ਼ਿਸ਼ ਮਿਹਰ ਨਾਲ ਉਸ ਸਿੱਖ ਦੀ ਝੋਲੀ ਭਰ ਦੇਣ ਤੇ ਐਸੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਦੁਨੀਆਂ ਤੇ ਭੇਜੇ ਨੇ ਸਾਧ ਬਿਠਾਏ ਆਪ ਹਰ ਹਮ ਤੁਮ ਤੇ ਨਾ ਹੀ ਦੂਰ ਉਹ ਦੱਸਦੇ ਨੇ ਸਾਡੇ ਤੇ ਤੁਹਾਡੇ ਤੋਂ ਰੱਬ ਕਿਤੇ ਦੂਰ ਨਹੀਂ ਸਭ ਦੇ ਪਾਸ ਹੀ ਹੈ ਜੀ
ਨਾਨਕ ਭ੍ਰਮ ਪੈ ਮਿਟ ਗਏ ਰਮਣ ਰਾਮ ਭਰਪੂਰ
ਜੋ ਰਮੇ ਹੋਏ ਵਾਹਿਗੁਰੂ ਜੀ ਰਾਮ ਜੀ ਭਰਪੂਰ ਹਰ ਥਾਂ ਤੇ ਨੇ ਉਹਨਾਂ ਨਾਲ ਜਿਹੜੇ ਜੁੜ ਜਾਂਦੇ ਨੇ ਉਹਨਾਂ ਦੇ ਸਾਰੇ ਭਰਮ ਉਹਨਾਂ ਦੇ ਸਾਰੇ ਭੈ ਮਿਟ ਜਾਂਦੇ ਨੇ ਜ਼ਿੰਦਗੀ ਬੇਖੌਫ ਇਹਨਾਂ ਦੀ ਬਣ ਜਾਂਦੀ ਹੈ ਜੀ
ਛੰਤ ਰੁੱਤ ਸਿਸ਼ੀਅਰ ਸੀਤਲ ਹਰ ਪ੍ਰਗਟੇ ਮਗਰ ਪੋਹ ਜੀਓ
ਉਧਰ ਸਿਸ਼ੀਅਰ ਰੁੱਤ ਆਈ ਹੈ ਠੰਡ ਵਰਤੀ ਹੈ ਹਿਰਦੇ ਵਿੱਚ ਪ੍ਰਭੂ ਮਿਲਾਪ ਵਾਲੀ ਸਿਸ਼ੀਅਰ ਰੁੱਤ ਆ ਗਈ ਹੈ ਹਰੀ ਪ੍ਰਗਟ ਹੋ ਗਏ ਨੇ ਐਸੀ ਇਹ ਮੱਗਰ ਪੋਹ ਦੇ ਵਿੱਚ ਕਹਿੰਦੇ ਹਿਰਦੇ ਦੀ ਸੀਤਲ ਰੁੱਤ ਬਣ ਗਈ ਹੈ ਜੀ
ਜਲਣ ਬੁਝੀ ਦਰਸ਼ ਪਾਇਆ ਬਿਨਸੇ ਮਾਇਆ ਤ੍ਰੋਹ ਜੀਓ
ਸਾੜਾ ਸਾਰਾ ਮੁੱਕ ਗਿਆ ਜਲਣ ਸਾਰੀ ਬੁਝ ਗਈ ਮਨ ਵਿੱਚ ਸੀਤਲਤਾ ਆ ਗਈ ਮਨ ਸ਼ਾਂਤ ਅਵਸਥਾ ਵਿੱਚ ਚਲਾ ਗਿਆ ਜਿਹੜਾ ਮਾਇਆ ਧੋਖਾ ਕਮਾਉਂਦੀ ਸੀ ਮਾਇਆ ਦਾ ਧੋਖਾ ਉਤਰ ਗਿਆ ਧਿਆਨ ਚ ਰੱਖਿਓ ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ ਜਦੋਂ ਸਿਫਤ ਕਰਾਂਗੇ ਤੇ ਅਰਦਾਸ ਕਰਾਂਗੇ ਉੱਥੇ ਮਾਇਆ ਦਾ ਧੋਖਾ ਮਨ ਨੂੰ ਨਹੀਂ ਵਿਆਪੇਗਾ ਭਾਵੇਂ ਇਹ ਮਾਇਆ ਧੋਖਾ ਹੈ ਪਰ ਗੁਰੂ ਕਾ ਸਿੱਖ ਜਾਣ ਲੈਂਦਾ ਕਿ ਮਾਇਆ ਧੋਖਾ ਹੈ ਧਿਆਨ ਚ ਰੱਖ ਲਿਓ ਉਤਨੀ ਦੇਰ ਮਾਇਆ ਧੋਖਾ ਹੈ ਜਿਤਨੀ ਦੇਰ ਅਸੀਂ ਇਹ ਮਾਇਆਵੀ ਪ੍ਰਭਾਵ ਨੂੰ ਆਪਣਾ ਮਿੱਤਰ ਬਣਾਉਂਦੇ ਹਾਂ ਜਦੋਂ ਪਤਾ ਲੱਗ ਜਾਣਾ ਵੀ ਇਹ ਚੋਰ ਚੋਰ ਤੇ ਚੋਰ ਆਪੇ ਦੱਸ ਜਾਂਦਾ ਜਦੋਂ ਪਤਾ ਲੱਗ ਜਾਏ ਕਿ ਮਾਇਆ ਧੋਖਾ ਹੈ ਉਸ ਤੇ ਫਿਰ ਮਾਇਆ ਆਪਣਾ ਪ੍ਰਭਾਵ ਨਹੀਂ ਪਾਉਂਦੀ ਕਰੋੜਾਂ ਦਾ ਵੀ ਮਾਲਕ ਹੋਵੇ ਨਿਮਰਤਾ ਵਿੱਚ ਰਹਿੰਦਾ ਸਮਝ ਲੈਣਾ ਮਾਇਆ ਦੇ ਪ੍ਰਭਾਵ ਤੋਂ ਬਚ ਗਏ ਕਰੋੜਾਂ ਦਾ ਵੀ ਮਾਲਕ ਹੋਵੇ, ਮਾਇਆ ਨਾਲ ਨਸ਼ਈ ਨਹੀਂ ਬਣਦਾ, ਮਾਇਆ ਨਾਲ ਕਿਤੇ ਔਗਣ ਤੇ ਵਿਕਾਰ ਇਕੱਠੇ ਨਹੀਂ ਕਰਦਾ, ਮਾਇਆ ਨਾਲ ਸੇਵਾ ਕਰਦਾ ਹੈ। ਸਮਝ ਲੈਣਾ ਮਾਇਆ ਦਾ ਧੋਖਾ ਉਤਰ ਗਿਆ ਹੈ। ਅਤੇ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਉਸਨੂੰ ਹੁਣ ਮਾਇਆ ਦਾ ਧਰੋਹ ਨਹੀਂ ਵਿਆਪਦਾ, ਮਾਇਆ ਦੇ ਧੋਖੇ ਤੋਂ ਬਚ ਗਿਆ ਹੈ ਜੀ।
ਸਭ ਕਾਮ ਪੂਰੇ ਮਿਲ ਹਜ਼ੂਰੇ ਹਰ ਜਨ ਸੇਵਕ ਸੇਵਿਆ,
ਉਸਦੇ ਸਾਰੇ ਕੰਮ ਪੂਰੇ ਹੋ ਜਾਂਦੇ, ਕੋਈ ਕੰਮ ਅਧੂਰਾ ਨਹੀਂ ਰਹਿੰਦਾ ਜਦੋਂ ਉਸ ਹਜ਼ੂਰ ਵਾਹਿਗੁਰੂ ਨੂੰ ਮਿਲ ਲੈਂਦਾ ਹੈ। ਉਹ ਤੇ ਹਜ਼ੂਰ ਹੈ, ਸਾਡੇ ਸਾਹਮਣੇ ਹੈ, ਸਾਡੀ ਅੱਖ ਉਸ ਨੂੰ ਨਹੀਂ ਦੇਖਦੀ, ਕੁਛ ਹੋਰ ਪਈ ਦੇਖਦੀ ਹੈ, ਕੰਮ ਸਾਡੇ ਅਧੂਰੇ ਰਹਿ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਸਭ ਕਾਮ ਪੂਰੇ ਮਿਲ ਹਜ਼ੂਰੇ ਹਰ ਚਰਨ ਸੇਵਕ ਸੇਵਿਆ, ਹਰੀ ਦੇ ਚਰਨਾਂ ਦੇ ਸੇਵਕ ਬਣ ਕੇ ਉਸ ਦੀ ਸੇਵਾ ਵਿੱਚ ਜੁੜ ਜਾਂਦਾ। ਸੇਵਕ ਕੋ ਸੇਵਾ ਬਣ ਆਈ, ਸਾਰਿਆਂ ਨੂੰ ਸੇਵਾ ਨਹੀਂ ਬਣ ਆਉਂਦੀ, ਸਾਰਿਆਂ ਨੂੰ ਸੇਵਾ ਦਾ ਅਵਸਰ ਨਹੀਂ ਮਿਲਦਾ, ਸੇਵਕ ਨੂੰ ਹੀ ਸੇਵਾ ਦਾ ਅਵਸਰ ਮਿਲਦਾ। ਤੇ ਸੇਵਕ ਸੇਵਾ ਦਾ ਅਵਸਰ ਮਿਲ ਜਾਏ ਤੇ ਹੱਥੋਂ ਗਵਾਉਂਦਾ ਨਹੀਂ, ਸਿਆਣੀ ਮਤ ਵਾਲਾ ਬਣਦਾ। ਐਸਾ ਨਾ ਹੋਵੇ ਕਿ ਮਤ ਥੋੜੀ ਸੇਵ ਗਵਾਈ ਹੈ, ਥੋੜੀ ਮਤ ਵਾਲਾ ਸੇਵਾ ਨੂੰ ਵੀ ਹੱਥੋਂ ਗਵਾ ਬੈਠਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਹਰੀ ਦੇ ਚਰਨਾਂ ਦਾ ਸੇਵਕ ਬਣ ਕੇ ਸੇਵਾ ਸੰਭਾਲਦਾ ਹੈ ਅਤੇ ਉਸ ਹਜ਼ੂਰ ਵਾਹਿਗੁਰੂ ਨਾਲ ਜੁੜ ਜਾਂਦਾ ਹੈ ਤੇ ਉਸਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਜੀ।
ਹਾਰ ਡੋਰ ਸ਼ਿੰਗਾਰ ਸਭ ਰਸ ਗੁਣ ਗਾਓ ਅਲਖ ਅਭੇਵਿਆ,
ਉਸਦੀ ਜ਼ਿੰਦਗੀ ਦਾ ਗਹਿਣਾ ਵਾਹਿਗੁਰੂ ਦੇ ਗੁਣ ਗਾਉਣਾ ਬਸ। ਹਾਰ ਡੋਰ ਸ਼ਿੰਗਾਰ ਸਭ ਰਸ, ਸਵਾਦਲੇ ਰਸ ਖਾਣ ਦਾ, ਸੁੰਦਰ ਸਰੀਰ ਤੇ ਸੋਹਣੇ ਗਹਿਣੇ ਪਹਿਨਣ ਦਾ, ਵਧੀਆ ਹਾਰ ਤੇ ਹਾਰ ਵਿੱਚ ਵਧੀਆ ਡੋਰੀਆਂ ਪਾ ਪਾ ਕੇ ਖੂਬਸੂਰਤੀ ਬਣਾਉਣ ਦਾ, ਸਾਰੇ ਦਾ ਸਾਰਾ ਮੁਜੱਸਮਾ ਵਾਹਿਗੁਰੂ ਦੇ ਗੁਣ ਗਾਉਣ ਵਿੱਚੋਂ ਹੀ ਲੱਭ ਜਾਂਦਾ ਹੈ। ਗੁਣ ਗਾ ਲੈ ਸਾਰੇ ਰਸ ਆ ਗਏ, ਗੁਣ ਗਾ ਲੈ ਤੇ ਸਾਰੇ ਸ਼ਿੰਗਾਰ ਬਣ ਗਏ, ਵਾਹਿਗੁਰੂ ਦਾ ਸਿਮਰਨ ਕਰ ਲਿਆ ਤੇ ਸਮਝ ਲੈਣਾ ਜ਼ਿੰਦਗੀ ਵਿੱਚ ਗਲੇ ਚ ਹਾਰ ਪਾ ਲਿਆ। ਹਾਂਜੀ,
ਭਾਉ ਭਗਤ ਗੋਬਿੰਦ ਬਾਛਤ ਜਮ ਨਾ ਸਕੈ ਜੋਹ ਜਿਉ,
ਭਾਉ ਭਗਤ ਗੋਬਿੰਦ ਬਾਛਤ ਜਮ ਨਾ ਸਕੈ ਜੋਹ ਜਿਉ। ਜਦੋਂ ਗੋਬਿੰਦ ਦੀ ਭਗਤੀ ਭਾਉ ਵਿੱਚ ਜੁੜ ਜਾਂਦਾ ਹੈ ਉੱਥੇ ਫਿਰ ਜਮ ਉਸ ਦੇ ਨਜ਼ਦੀਕ ਵੀ ਨਹੀਂ ਆਉਂਦਾ, ਜਮ ਉਸ ਨੂੰ ਤੱਕਦਾ ਵੀ ਨਹੀਂ ਹੈ, ਜਮ ਦੀ ਨਜ਼ਰ ਵੀ ਉਸ ਪਾਸੇ ਨਹੀਂ ਜਾਂਦੀ, ਜਮ ਉਸ ਨੂੰ ਕਦੇ ਨਹੀਂ ਫੜਦਾ ਜਿਸ ਕੋਲ ਗੋਬਿੰਦ ਦੀ ਭਾਉ ਭਗਤੀ ਹੈ, ਜਿਸ ਕੋਲ ਵਾਹਿਗੁਰੂ ਦੀ ਪ੍ਰੇਮਾ ਭਗਤੀ ਹੈ। ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਵਿੱਚ ਰਹਿਣ ਵਾਲਾ ਜਮ ਦੇ ਦੁੱਖ ਤੋਂ ਬਚ ਜਾਂਦਾ। ਇਹ ਗੱਲ ਸੱਚ ਕਰਕੇ ਜਾਣਿਓ, ਜਿਨ੍ਹਾਂ ਤੇ ਵਾਹਿਗੁਰੂ ਜੀ ਦਾ ਪਿਆਰ ਤੇ ਪ੍ਰੇਮਾ ਭਗਤੀ ਦਾ ਜੀਵਨ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ, ਜਮ ਦੀ ਜ਼ਰੂਰਤ ਕੀ ਹੈ ਕਿ ਵਾਹਿਗੁਰੂ ਦੇ ਪਿਆਰੇ ਤੇ ਆ ਕੇ ਆਪਣਾ ਬਲ ਚਲਾ ਸਕੇ, ਉਹਦੇ ਵਿੱਚ ਵਾਹਿਗੁਰੂ ਦਾ ਪ੍ਰੇਮੀ ਬਣ ਜਾਂਦਾ। ਵਾਹਿਗੁਰੂ ਉਸ ਸੇਵਕ ਤੇ ਆਪ ਕਿਰਪਾ ਦ੍ਰਿਸ਼ਟੀ ਕਰਦੇ ਹਨ ਜੀ।
ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿਨਾ ਪ੍ਰੇਮ ਬਿਛੋ ਜਿਉ,
ਉਸ ਜੀਵ ਆਤਮਾ ਨੂੰ ਪਰਮਾਤਮਾ ਨੇ ਆਪ ਮੇਲ ਲਿਆ, ਉੱਥੇ ਪ੍ਰੇਮ ਦਾ ਫਿਰ ਵਿਛੋੜਾ ਕਦੇ ਨਹੀਂ ਪੈਂਦਾ। ਗੱਲ ਧਿਆਨ ਚ ਰੱਖ ਲਿਓ, ਇਹ ਨਹੀਂ ਵੀ ਅੱਜ ਪ੍ਰੇਮ ਪਾਇਆ ਤੇ ਕੱਲ ਨੂੰ ਤੋੜ ਲਿਆ, ਨਹੀਂ, ਪ੍ਰੇਮ ਦਾ ਵਿਛੋੜਾ ਹੈ ਹੀ ਨਹੀਂ ਪ੍ਰੇਮੀ ਜਨਾਂ ਦੇ ਪਾਸ, ਸਵਾਰਥ ਦਾ ਪ੍ਰੇਮ ਨਹੀਂ। ਜਿਸ ਵਿਚਾਰੇ ਪ੍ਰੇਮੀ ਅੰਦਰ ਭਾਂਬੜ ਪ੍ਰੇਮ ਮਚਾਵੇ, ਤਨ ਮਨ ਉਸਦਾ ਰਹੇ ਨਾ ਰੱਤੀ ਸਭ ਹੀ ਫੂਕ ਦਿਖਾਵੇ, ਕਰੇ ਹਵੇਲੀ ਦਿਲ ਦੀ ਖਾਲੀ ਚਿੜੀ ਨਾ ਫੜਕਣ ਪਾਵੇ, ਕਰੇ ਹਵੇਲੀ ਦਿਲ ਦੀ ਖਾਲੀ ਚਿੜੀ ਨਾ ਫੜਕਣ ਪਾਵੇ, ਏਕਾ ਏਕੀ ਦਿਲ ਦੇ ਅੰਦਰ ਪਿਆਰਾ ਪ੍ਰਭੂ ਵਸਾਵੇ। ਬਸ ਉਹ ਐਸਾ ਪ੍ਰੇਮੀ ਬਣ ਜਾਂਦਾ ਕਿ ਅੰਦਰ ਹਿਰਦੇ ਵਿੱਚ ਇੱਕੋ ਇੱਕ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਜੁੜਿਆ ਹੋਇਆ, ਕਦੀ ਪ੍ਰੇਮ ਦਾ ਵਿਛੋੜਾ ਨਹੀਂ ਪੈਂਦਾ। ਮੈਂ ਅਰਜ ਕਰਾਂ ਪ੍ਰੇਮੀ ਨੂੰ ਵੀ ਕਦੀ ਰੱਬ ਦਾ ਵਿਛੋੜਾ ਨਹੀਂ ਪੈਂਦਾ। ਉਹਨਾਂ ਪ੍ਰੇਮੀਆਂ ਦੀ ਜ਼ਿੰਦਗੀ ਦੀ ਗਾਥਾ ਐਸੀ ਬਣ ਜਾਂਦੀ ਹੈ ਕਿ ਆਪਣੇ ਪ੍ਰੀਤਮ ਦੇ ਨਾਲ ਮਿਲ ਜਾਂਦੇ ਨੇ, ਪ੍ਰੇਮ ਇੱਕ ਦਿਨ ਪ੍ਰੀਤਮ ਦਾ ਰੂਪ ਹੋ ਜਾਂਦਾ ਹੈ। ਪ੍ਰੇਮ ਬਣ ਜਾਏ ਰੂਪ ਪ੍ਰੀਤਮ ਦਾ, ਪ੍ਰੇਮ ਦੀ ਜਦ ਸੁਗਾਤ ਪੀਂਦਾ ਹਾਂ, ਪ੍ਰੇਮ ਬਣ ਜਾਏ ਰੂਪ ਪ੍ਰੀਤਮ ਦਾ, ਪ੍ਰੇਮ ਦੀ ਜਦ ਸੁਗਾਤ ਪੀਂਦਾ ਹਾਂ, ਮਹਿਕ ਉੱਠਦਾ ਮੇਰਾ ਚੌਗਿਰਦਾ ਉੱਠ ਕੇ ਜਦ ਮੈਂ ਪ੍ਰਭਾਤ ਪੀਂਦਾ। ਬਸ प्रभात, ऐसी प्रेम की सुगात नाम सिमरन का अमेयो रस पीवदा है कि अपनी प्रीतम के नाल मिल जाता है। उन्हां वास्ते कभी फिर प्रेम का विछोड़ा नहीं पैंदा, अपने वाहिगुरु जी के नाल मिल जाते हैं। ये सतगुरु बख्शिश करन, मेहर करन, साडे अंदर वाहिगुरु का प्रेम ऐसी शीतलता पैदा कर देवे जिस नाल असी अपना जीवन लोक पर लोक सहेला करके वाहिगुरु जी की कृपा के पात्र बन सकीए। सारे सुख साडी झोली विच पैण, गुरु पातशाह जी की बख्शिश मेहरामत बनावे। मैं फिर अर्ज कर देवा, नितनेम सिमरन, वाहिगुरु के घर की सेवा, यह साडी जिंदगी बन जाए। बाकी सारे शुभ गुण साडे पास होण, काम क्रोध लोभ मोह हंकार दियां अग दियां नदियां विच ना सड़िए। जिन्ना हो सके मन नूं शांत अवस्था विच रखिए कि अंदर शिशिर रुत साडी जिंदगी विच शीतलता ऐसी प्रगट करे कि सारा सारा मुक जाए जी। धन गुरु हरदास साहिब पातशाह जी दे अज आगमन पुरब दियां समूह संगतां नूं हार्दिक तौर ते बहुत बहुत वधाइयां। भुला चुकां दी खिमा दी याचना करदे आं। मैं उटान कोट धनवाद धन गुरु ग्रंथ साहिब जी का कर लिया फतेह सांझी कर लगा। जितने जुड़ बैठे हो सारे बड़ी रस भिंडी रसना नाल आखो जी वाहिगुरु जी का खालसा वाहिगुरु जी की फतेह।